ਵਾਰ ਛੇਵੀਂ ਦੀ ਚੌਥੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਨੇ, ਇੱਕ ਕਵਾਓ ਪਸਾਓ ਕਰ ਓ ਅਹੰਕਾਰ ਆਕਾਰ ਪਸਾਰਾ, ਪੌਣ ਪਾਣੀ ਬੈ ਸੰਤਰੋ ਧਰਤ ਆਗਾਸ ਧਰੇ ਨਿਰਧਾਰਾ, ਰੋਮ ਰੋਮ ਵਿੱਚ ਰੱਖੇ ਉਨ ਕਾਰਵਰ ਭੰਡ ਕਰੋੜ ਆਕਾਰਾ, ਪਾਰ ਬ੍ਰਹਮ ਪੂਰਨ ਬ੍ਰਹਮ ਅਗਮ ਅਗੋਚਰ ਅਲੱਖ ਅਪਾਰਾ, ਪਿਰਮ ਪਿਆਲੈ ਵਸ ਹੋਏ ਭਗਤ ਵਛਲ ਹੋਏ ਸਿਰਜਣ ਹਾਰਾ, ਬੀਓ ਬੀਜ ਅਤ ਸੂਖਮ ਤਿੱਦੂ ਹੋਏ ਵੱਡ ਬਿਰਖ ਵਿਥਾਰਾ, ਫਲ ਵਿੱਚ ਬੀਓ ਸਮਾਏ ਕੈ ਇੱਕ ਦੂ ਬੀਓ ਲੱਖ ਹਜ਼ਾਰਾ, ਗੁਰਮੁਖ ਸੁਖ ਫਲ ਪਿਰਮ ਰਸ ਗੁਰਸਿੱਖਾਂ ਸਤਿਗੁਰੂ ਪਿਆਰਾ, ਸਾਧ ਸੰਗਤ ਸੱਚ ਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ, ਭਾਏ ਭਗਤ ਗੁਰਮੁਖ ਨਿਸਤਾਰਾ, ਭਾਏ ਭਗਤ ਗੁਰਮੁਖ ਨਿਸਤਾਰਾ। ਬਚਨ ਫੁਰਮਾਨ ਕਰ ਰਹੇ ਨੇ ਥੋੜੇ ਜੇ ਅੰਤਰ ਨਾਲ, ਥੋੜੇ ਜੇ ਫਰਕ ਨਾਲ। ਪਿਛਲੀਆਂ ਵਾਰਾਂ ਵਿੱਚ ਵੀ ਭਾਈ ਗੁਰਦਾਸ ਜੀ ਨੇ ਸੰਸਾਰ ਦੇ ਐਸੇ ਪਰਮੇਸ਼ਰ ਦੇ ਪਸਾਰੇ ਦਾ ਜ਼ਿਕਰ ਕੀਤਾ ਹੈ, ਜਿੱਥੇ ਬਹੁਤ ਵਿਸਥਾਰ ਸਹਿਤ ਪਿਛੇ ਦਾਸ ਨੇ ਵਿਚਾਰ ਕਰਨ ਦੀ ਗੁਰੂ ਕਿਰਪਾ ਸਦਕਾ ਕੋਸ਼ਿਸ਼ ਕੀਤੀ ਸੀ। ਇਸ ਪੌੜੀ ਵਿੱਚ ਵੀ ਫੁਰਮਾਨ ਕਰਦੇ ਨੇ, ਇੱਕ ਕਵਾਓ ਪਸਾਓ ਕਰ ਓਅੰਕਾਰ ਆਕਾਰ ਪਸਾਰਾ। ਅਕਾਲ ਪੁਰਖ ਪਰਮੇਸ਼ਰ ਨੇ ਇੱਕ ਆਪਣੇ ਸਰੂਪ ਤੋਂ ਆ ਸਾਰੇ ਦੇ ਸਾਰੇ ਸੰਸਾਰ ਜਗਤ ਦਾ ਪਸਾਰਾ ਪਸਾਰਿਆ ਹੈ। ਇੱਕ ਕਵਾਓ ਪਸਾਓ ਕਰ, ਕਵਾਓ ਦਾ ਅਰਥ ਵਾ ਸ਼ਬਦ। ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਦਾਤਾ ਜੀ ਨੇ ਬਚਨ ਆਖਿਆ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਆਪਣੇ ਇੱਕ ਸ਼ਬਦ ਤੋਂ, ਆਪਣੇ ਇੱਕ ਬੋਲ ਤੋਂ ਨਿਰੰਕਾਰ ਪਰਮਾਤਮਾ ਨੇ ਇਸ ਸੰਸਾਰ ਦਾ ਪਸਾਰਾ ਪਸਾਰਿਆ, ਤੇ ਉਸਦੇ ਇੱਕ ਸ਼ਬਦ ਤੋਂ ਤਿਸਤੇ ਹੋਏ ਲੱਖ ਦਰਿਆਓ, ਲੱਖਾਂ ਜ਼ਿੰਦਗੀਆਂ ਦੇ ਦਰਿਆ ਵਹਿ ਤੁਰੇ। ਭਾਈ ਗੁਰਦਾਸ ਜੀ ਕਹਿੰਦੇ ਇੱਕ ਕਵਾਓ ਪਸਾਓ ਕਰ, ਆਪਣੇ ਇੱਕ ਸ਼ਬਦ ਤੋਂ ਉਹਨੇ ਸੰਸਾਰ ਦਾ ਪਸਾਰਾ ਪਸਾਰਿਆ। ਓਅੰਕਾਰ ਆਕਾਰ ਪਸਾਰਾ, ਓਅੰਕਾਰ ਦਾ ਅਰਥ ਹੈ ਪਰਮਾਤਮਾ। ਉਸ ਨਿਰੰਕਾਰ ਪਰਮਾਤਮਾ ਨੇ ਆਪਣੇ ਤੋਂ ਹੀ ਇਹ ਸਾਰੇ ਦਾ ਸਾਰਾ ਆਕਾਰ ਪਸਾਰਾ, ਤੇ ਦੁਨੀਆਂ ਤੇ ਲੱਖਾਂ ਕਰੋੜਾਂ ਸੂਰਜ ਚੰਦਰਮੇ ਧਰਤੀਆਂ ਤੇ ਆਕਾਸ਼ ਪਤਾਲ ਤੇ ਲੱਖਾਂ ਕਰੋੜਾਂ ਇਹ ਜਿਤਨੇ ਵੀ ਜੀਵ ਸਾਨੂੰ ਦੁਨੀਆਂ ਚ ਨਜ਼ਰ ਆ ਰਹੇ ਆ, 84 ਲੱਖ ਜੂਨਾ, ਉਹਨੇ ਆਪਣੇ ਇੱਕ ਸ਼ਬਦ ਤੋਂ ਇਹ ਪਸਾਰਾ ਪਸਾਰ ਦਿੱਤਾ ਹੈ। ਪੌਣ ਪਾਣੀ ਬੈ ਸੰਤਰੋ ਧਰਤ ਆਗਾਸ ਧਰੇ ਨਿਰਧਾਰਾ, ਪੌਣ ਦਾ ਅਰਥ ਹੈ ਹਵਾ, ਕਹਿੰਦੇ ਹਵਾ, ਪਾਣੀ, ਬੈਸੰਤਰੋ ਦਾ ਅਰਥ ਹੈ ਅਗਨੀ, ਕਹਿੰਦੇ ਅਗਨੀ, ਫਿਰ ਧਰਤੀ, ਆਕਾਸ਼, ਇਹ ਸਾਰੇ ਦੇ ਸਾਰੇ ਉਹਨੇ ਸਾਜੇ ਤੇ ਹੈ ਨੀ। ਪਰ ਨਾਲ ਇੱਕ ਬਚਨ ਹੋਰ ਕਹਿ ਰਹੇ, ਆਗਾਸ ਧਰੇ ਨਿਰਧਾਰਾ, ਕਹਿੰਦੇ ਉਸ ਨਿਰੰਕਾਰ ਪਰਮੇਸ਼ਰ ਨੇ ਇਹਨਾਂ ਨੂੰ ਸਾਜਿਆ, ਪੈਦਾ ਤੇ ਕੀਤਾ, ਪਰ ਆਪਣੇ ਆਸਰੇ ਦੇ ਉੱਤੇ ਉਹਨੇ ਇਹਨਾਂ ਨੂੰ ਰੱਖਿਆ ਹੋਇਆ, ਭਾਵ ਆਪਣੇ ਹੁਕਮ ਦੇ ਵਿੱਚ। ਆਸਰਾ ਦੇਣ ਵਾਲਾ ਵੀ ਉਹ, ਹੁਕਮ ਦੇ ਵਿੱਚ ਚਲਾਉਣ ਵਾਲਾ ਵੀ ਉਹ ਪਰਮੇਸ਼ਰ ਆਪ ਹੈ। ਰੋਮ ਰੋਮ ਵਿੱਚ ਰੱਖੇ ਉਨ ਕਰਵਰ ਭੰਡ ਕਰੋੜ ਆਕਾਰਾ, ਕਿੰਨੀਆਂ ਧਰਤੀਆਂ, ਕਿੰਨੀਆਂ ਆਕਾਸ਼, ਕਿੰਨੇ ਸੂਰਜ, ਕਿੰਨੇ ਚੰਦਰਮੇ, ਕਿੰਨੀਆਂ ਜੂਨਾਂ, 84 ਲੱਖ ਜੂਨਾਂ ਆਪਾਂ ਆਖਦੇ ਹਾਂ। ਪਾਤਸ਼ਾਹ ਨਿਰੰਕਾਰ ਵਾਹਿਗੁਰੂ, ਉਹ ਪਾਰ ਬ੍ਰਹਮ ਮੇਰਾ ਪ੍ਰਭੂ, ਕਿੰਨੀ ਤਾਕਤ ਦਾ ਮਾਲਕ ਹੈ। ਕਹਿਣ ਲੱਗੇ ਰੋਮ ਰੋਮ ਵਿੱਚ ਰੱਖੇ ਉਨ ਕਰਵਰ ਭੰਡ ਕਰੋੜ ਆਕਾਰਾ, ਇੱਕ ਇੱਕ ਰੋਮ ਵਿੱਚ ਪਰਮਾਤਮਾ ਦੇ ਕਹਿੰਦੇ ਕਰੋੜਾਂ ਹੀ ਬ੍ਰਹਿਮੰਡ ਸਮਾਏ ਹੋਏ, ਕਰੋੜਾਂ ਹੀ ਸਰੂਪ ਬ੍ਰਹਿਮੰਡਾਂ ਦੇ ਪਰਮਾਤਮਾ ਦੇ ਰੋਮ ਰੋਮ ਵਿੱਚ ਜਿੱਦਾਂ ਰਚੇ ਹੋਣ। ਭਾਵ ਇੱਕ ਅੱਧ ਬ੍ਰਹਿਮੰਡ ਦੀ ਗੱਲ ਤੇ ਇੱਕ ਪਾਸੇ ਰਹੀ, ਇੱਕ ਰੋਮ ਤੋਂ ਹੀ ਜਿਵੇਂ ਉਹਦੀ ਸ਼ਕਤੀ ਏਡੀ ਹੈ ਵੀ ਉਹ ਕਰੋੜਾਂ ਬ੍ਰਹਿਮੰਡ ਪੈਦਾ ਕਰ ਸਕਦਾ, ਏਡੀ ਵੱਡੀ ਤਾਕਤ ਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ। ਪਾਰ ਬ੍ਰਹਮ ਪੂਰਨ ਬ੍ਰਹਮ ਅਗਮ ਅਗੋਚਰ ਅਲੱਖ ਅਪਾਰਾ, ਆਪ ਉਹ ਪਾਰ ਬ੍ਰਹਮ ਪੂਰਨ ਪਰਮੇਸ਼ਰ ਜਿਹੜਾ ਹੈ ਅਕਾਲ ਪੁਰਖ, ਉਹ ਅਗਮ ਹੈ, ਗਮ ਦਾ ਅਰਥ ਹੁੰਦਾ ਪਹੁੰਚਣਾ, ਆਗਮ ਜਿਹੜਾ ਸਾਡੇ ਮਨ ਬਾਣੀ ਗਿਆਨ ਇੰਦਰੀਆਂ ਕਰਮ ਇੰਦਰੀਆਂ ਸਾਡੇ ਆ ਜਿਹੜਾ ਸਰੀਰ ਦੀ ਪਹੁੰਚ ਹੈ, ਇਹਦੇ ਤੋਂ ਅਗਾਂਹ ਆ ਉਹ ਪਰਮਾਤਮਾ, ਅਲੱਖ ਹੈ, ਲਖਿਆ ਨਹੀਂ ਜਾ ਸਕਦਾ। ਉਹ ਪਰਮਾਤਮਾ ਅਪਾਰ ਹੈ, ਉਹਦੀ ਵਡਿਆਈ, ਉਹਦੇ ਮਹਿਮਾ ਦੇ ਪਾਰਲੇ ਬੰਨੇ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਪਿਰਮ ਪਿਆਲੈ ਵਸ ਹੋਏ, ਭਗਤ ਵਛੜ ਹੋਏ ਸਿਰਜਣ ਹਾਰਾ। ਜਿਨ੍ਹਾਂ ਨੇ ਉਸ ਨਿਰੰਕਾਰ ਪਰਮੇਸ਼ਰ ਦੇ ਪ੍ਰੇਮ ਦਾ, ਪ੍ਰੀਤ ਦਾ ਪਿਆਲਾ ਪੀਤਾ ਹੈ, ਭਗਤ ਵਛੜ ਵਾਹਿਗੁਰੂ ਉਹਨਾਂ ਦੇ ਵਸ ਵਿੱਚ ਹੋ ਜਾਂਦਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪਰਮਾਤਮਾ ਹੈ। ਭਾਵ ਉਹਨੂੰ ਵਸ ਵਿੱਚ ਕਰਨ ਦਾ ਤਰੀਕਾ ਹੈ ਉਹਦੀ ਭਗਤੀ ਕਰਨੀ, ਪ੍ਰੇਮ ਦਾ ਪਿਆਲਾ ਪੀਣਾ। ਇਹਦੇ ਨਾਲ ਰੱਬ ਵੀ ਆਪਣੇ ਪਿਆਰਿਆਂ ਦੇ ਵਸ ਵਿੱਚ ਹੋ ਜਾਂਦਾ ਹੈ। ਬੀਓ ਬੀਜ ਅਤ ਸੂਖਮ ਤੇ ਦੂੰ ਹੋਏ ਵੱਡ ਬਿਰਖ ਵਿਥਾਰਾ। ਜਿਵੇਂ ਪਰਮਾਤਮਾ ਬੜਾ ਸੂਖਸ਼ਮ ਆ, ਪਰ ਇੱਕ ਸੂਖਸ਼ਮ ਦ੍ਰਿਸ਼ਟਾਂਤ ਦਿੰਦੇ ਭਾਈ ਗੁਰਦਾਸ ਜੀ, ਕਹਿੰਦੇ ਬੀਓ ਬੀਜ ਅਤ ਸੂਖਮ, ਕਹਿੰਦੇ ਜਿਵੇਂ ਇੱਕ ਛੋਟਾ ਜਿਹਾ ਬੀਜ ਬੜਾ ਸੂਖਸ਼ਮ ਹੈ, ਨਿੱਕਾ ਜਿਹਾ ਹੈ, ਤਿੱਦੂ ਹੋਏ ਵੱਡ ਬਿਰਖ ਵਿਥਾਰਾ। ਕਹਿੰਦੇ ਇੱਕ ਛੋਟੇ ਜਿਹੇ ਬੀਜ ਤੋਂ ਏਡੇ ਏਡੇ ਵੱਡੇ ਬਿਰਸ਼, ਏਡੇ ਏਡੇ ਵੱਡੇ ਰੁੱਖ, ਦਰਖਤ ਬਣ ਜਾਂਦੇ ਆ। ਤੇ ਕੱਲਾ ਉਹ ਏਡੇ ਏਡੇ ਵੱਡੇ ਰੁੱਖ ਤੇ ਦਰਖਤਾਂ ਦੀ ਗੱਲ ਹੀ ਨਹੀਂ, ਇੱਕ ਬੀਜ ਤੋਂ ਹੀ ਹੋਰ ਕਈ ਸੈਂਕੜੇ ਤੇ ਹਜ਼ਾਰਾਂ ਲੱਖਾਂ ਬੀਜ ਹੋਰ ਬਣ ਜਾਂਦੇ। ਬੋੜ ਦਾ ਜਿਹੜਾ ਬੀਜ ਹੈ ਬਿਲਕੁਲ ਛੋਟਾ ਜਿਹਾ, ਤੇ ਕਿੱਡਾ ਵੱਡਾ ਬੋੜ ਦਾ ਰੁੱਖ ਹੈ, ਜਿਹੜਾ ਪਿੱਪਲ ਦਾ ਰੁੱਖ ਆ, ਬੀਜ ਬੜਾ ਛੋਟਾ ਜਿਹਾ, ਪਰ ਕਿਹੜੇ ਕਿਹੜੇ ਪਿੱਪਲ ਤੇ ਬੋੜ ਬਣ ਜਾਂਦੇ ਆ, ਤੇ ਉਸ ਛੋਟੇ ਜਿਹੇ ਬੀਜ ਤੋਂ ਹੋਰ ਹਜ਼ਾਰਾਂ ਤੇ ਲੱਖਾਂ ਬੀਜ ਪੈਦਾ ਹੋ ਜਾਂਦੇ ਆ। ਇਸੇ ਤਰ੍ਹਾਂ ਫਲ ਵਿੱਚ ਬੀਓ ਸਮਾਏ ਕੈ ਇੱਕ ਦੂ ਬੀਓ ਲੱਖ ਹਜ਼ਾਰਾਂ। ਕਹਿੰਦੇ ਫਲ ਵਿਖੇ ਬੀਜ ਸਮਾ ਕੇ ਇੱਕ ਬੀਜ ਤੋਂ ਲੱਖਾਂ ਹਜ਼ਾਰਾਂ ਬਣ ਜਾਂਦੇ। ਇਸੇ ਤਰ੍ਹਾਂ ਜਗਤ ਦਾ ਆਦ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਨਿਰੰਕਾਰ ਪ੍ਰਭੂ। ਕਦੋਂ ਸ੍ਰਿਸ਼ਟੀ ਸਾਜੀ ਹੋਈ, ਕਦੋਂ ਉਹਨੇ ਸੰਸਾਰ ਬਣਾਇਆ, ਕਿੰਨਾ ਚਿਰ ਹੋ ਗਿਆ ਇਸ ਸੰਸਾਰ ਸਿਰਜੇ ਨੂੰ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਆਪ ਹੀ ਉਹ ਪਰਮਾਤਮਾ ਜਾਣਦਾ ਹੈ ਕਿ ਉਹਨੇ ਕਦੋਂ ਦੀ ਸ੍ਰਿਸ਼ਟੀ ਸਾਜੀ ਹੈ ਤੇ ਕੀ ਕੁਛ ਉਹਨੇ ਇਸ ਸ੍ਰਿਸ਼ਟੀ ਦੇ ਵਿੱਚ ਸਾਜਿਆ ਹੈ, ਉਸ ਨਿਰੰਕਾਰ ਵਾਹਿਗੁਰੂ ਦੀ ਇਸ ਕੁਦਰਤ ਦਾ, ਤੇ ਜਿਹਨੇ ਕੁਦਰਤ ਨੂੰ ਸਾਜਿਆ ਉਹ ਕਾਦਰ ਦਾ, ਪਰਮਾਤਮਾ ਦਾ ਕੋਈ ਭੇਦ ਨਹੀਂ ਪਾ ਸਕਦਾ। ਉਹਨੇ ਇੱਕ ਆਪਣੇ ਆਪ ਤੋਂ ਹੀ ਇਹ ਲੱਖਾਂ ਕਰੋੜਾਂ ਹੀ ਜੀਵ ਤੇ ਪ੍ਰਾਣੀ ਤੇ ਬ੍ਰਹਿਮੰਡ ਬਣਾ ਦਿੱਤੇ ਹਨ। ਗੁਰਮੁਖ ਸੁਖ ਫਲ ਪਿਰਮ ਰਸ, ਗੁਰਸਿੱਖਾਂ ਸਤਿਗੁਰੂ ਪਿਆਰਾ। ਜਿਨ੍ਹਾਂ ਗੁਰਮੁਖ ਗੁਰਸਿੱਖਾਂ ਨੇ ਸਤਿਗੁਰੂ ਨੂੰ ਪਿਆਰਾ ਜਾਣਿਆ, ਜਿਨ੍ਹਾਂ ਨੇ ਸਤਿਗੁਰ ਦੇ ਚਰਨਾਂ ਨਾਲ ਪਿਆਰ ਪਾਇਆ, ਪ੍ਰੀਤ ਪਾਈ ਆ, ਕਹਿੰਦੇ ਉਹਨਾਂ ਨੇ ਹੀ ਉਸ ਪਿਆਰੇ ਦੇ ਪ੍ਰੇਮ ਰਸ ਦਾ ਸੁੱਖ ਫਲ ਪਾਇਆ ਹੈ। ਉਹਨਾਂ ਨੇ ਹੀ ਸੁੱਖ ਫਲ ਪ੍ਰਾਪਤ ਕੀਤਾ ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਬਣ ਗਏ, ਜਿਨ੍ਹਾਂ ਨੇ ਪ੍ਰੇਮ ਦਾ ਪਿਆਲਾ ਪਿਰਮ ਰਸ ਚਖਿਆ, ਉਹਨਾਂ ਨੇ ਹੀ ਸੁੱਖਾਂ ਦਾ ਫਲ ਪ੍ਰਾਪਤ ਕੀਤਾ ਹੈ। ਸਾਧ ਸੰਗਤ ਸੱਚ ਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ। ਬੜਾ ਪਿਆਰਾ ਬਚਨ ਜੇ, ਕਹਿੰਦੇ ਸਾਧ ਸੰਗਤ ਸੱਚ ਖੰਡ ਵਿੱਚ, ਕਹਿੰਦੇ ਜਿਹੜੀ ਸਾਧ ਸੰਗਤ ਆ ਨਾ, ਗੁਰਮੁਖਾਂ ਦੀ ਸੰਗਤ, ਗੁਰੂ ਦੀ ਸੰਗਤ, ਸਤਸੰਗੀ ਜਨ, ਇਹੋ ਹੀ ਸੱਚ ਖੰਡ ਹੈ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਭਾਨ ਕਿਰਨ ਠਰੂਰ ਹੈ। ਭਾਈ ਗੁਰਦਾਸ ਜੀ ਕਹਿ ਰਹੇ ਨੇ ਸਾਧ ਸੰਗਤ ਸੱਚ ਖੰਡ ਵਿੱਚ, ਇਹ ਜਿਹੜਾ ਸਾਧ ਸੰਗਤ ਰੂਪੀ ਸੱਚ ਖੰਡ ਹੈ ਨਾ, ਇਹਦੇ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ। ਇੱਥੇ ਸਤਿਗੁਰੂ ਚੌਂਕੜਾ ਮਾਰ ਕੇ ਬੈਠਾ, ਇੱਥੇ ਹੀ ਮੇਰਾ ਨਿਰੰਕਾਰ ਵਸਦਾ ਹੈ, ਇੱਥੇ ਹੀ ਮੇਰਾ ਅਕਾਲ ਪੁਰਖ ਪਰਮੇਸ਼ਰ ਵਸਦਾ ਹੈ। ਨਿਰੰਕਾਰ ਤੇ ਸਤਿਗੁਰੂ ਸਰੂਪ ਇੱਥੇ ਸਾਧ ਸੰਗਤ ਹੀ ਵਸਦੇ ਹਨ, ਸਾਧ ਸੰਗਤ ਦੇ ਵਿੱਚ ਹੀ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਜਿੱਥੇ ਨਾਮ ਦਾ ਚਰਚਾ, ਸਿਮਰਨ ਬੰਦਗੀ ਦਾ ਚਰਚਾ ਤੇ ਬੰਦਗੀ ਵਾਲੇ ਸਤਸੰਗੀ ਜਨ ਬੈਠੇ, ਉਹ ਹੀ ਸੱਚਖੰਡ ਹੈ, ਤੇ ਜਿਹੜਾ ਸੱਚਖੰਡ ਹੈ ਉੱਥੇ ਹੀ ਨਿਰੰਕਾਰ ਹੈ। ਹੁਣ ਧਿਆਨ ਨਾਲ ਸੁਣਨਾ, ਸਾਧ ਸੰਗਤ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੇ ਨਿਰੰਕਾਰ। ਸਾਧ ਸੰਗਤ ਹੀ ਸੱਚਖੰਡ ਹੈ ਤੇ ਸੱਚਖੰਡ ਵਸੈ ਨਿਰੰਕਾਰ। ਸੱਚਖੰਡ ਹੀ ਉੱਥੇ ਹੈ ਜਿੱਥੇ ਨਿਰੰਕਾਰ ਹੈ, ਤੇ ਜਿੱਥੇ ਨਿਰੰਕਾਰ ਹੈ ਉੱਥੇ ਹੀ ਸੱਚਖੰਡ ਹੈ। ਇਸ ਲਈ ਮੇਰਾ ਸਤਿਗੁਰ ਨਿਰੰਕਾਰ ਪਰਮੇਸ਼ਰ ਇਸ ਸਾਧ ਸੰਗਤ ਰੂਪੀ ਸੱਚਖੰਡ ਵਿੱਚ ਹੀ ਵਸਦੇ ਹਨ। ਭਾਏ ਭਗਤ ਗੁਰਮੁਖ ਨਿਸਤਾਰਾ, ਪ੍ਰੇਮਾ ਭਗਤੀ ਕਰਕੇ ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ। ਭਾਵ ਉਹ ਸੰਸਾਰ ਭਾਵ ਸਾਗਰ ਤੋਂ ਕਰ ਜਾਂਦੇ ਹਨ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤ ਪਾ ਕੇ ਪਿਆਰ ਪਾ ਕੇ। ਵਾਰ ਛੇਵੀਂ ਦੀ ਪੰਜਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਉਚਾਰਨ ਕਰ ਰਹੇ ਨੇ। ਪਾਉਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਨ ਚਲਾਇਆ। ਧਰਤੀ ਮਾਤ ਮਹੱਤ ਕਰ, ਪੋਤ ਪੋਤ ਸੰਜੋਗ ਬਣਾਇਆ। ਦਾਈ ਦਾਇਆ ਰਾਤ ਦੇਹੁ, ਬਾਲ ਸੁਭਾਏ ਜਗਤਰ ਖਿਲਾਇਆ। ਗੁਰਮੁਖ ਜਨਮ ਸਕਾਰ ਥਾ, ਸਾਧ ਸੰਗਤ ਵਸ ਆਪ ਗਵਾਇਆ। ਜੰਮਣ ਮਰਨੋ ਬਾਹਰੇ, ਜੀਵਨ ਮੁਕਤ ਜੁਗਤ ਵਰਤਾਇਆ। ਗੁਰਮਤ ਮਾਤਾ ਮਤ ਹੈ, ਪਿਤਾ ਸੰਤੋਖ ਮੋਖ ਪਦ ਪਾਇਆ। ਧੀਰਜ ਧਰਮ ਭਰਾਵ ਦੋਏ, ਜਾਪ ਤਪ ਜਾਤ ਸਤ ਪੁੱਤ ਜਣਾਇਆ। ਗੁਰ ਚੇਲਾ ਚੇਲਾ ਗੁਰੂ, ਪੁਰਖੋਂ ਪੁਰਖ ਚਲਤ ਵਰਤਾਇਆ। ਗੁਰਮੁਖ ਸੁਖ ਫਲ ਅਲੱਖ ਲਿਖਾਇਆ, ਗੁਰਮੁਖ ਸੁਖ ਫਲ ਅਲੱਖ ਲਿਖਾਇਆ। ਜਿਵੇਂ ਜਪਜੀ ਸਾਹਿਬ ਦੇ ਅਖੀਰ ਵਾਲਾ ਸਲੋਕ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਉੱਥੇ ਬਚਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕੀਤੇ, ਉਹਨਾਂ ਦੀ ਵਿਆਖਿਆ ਭਾਈ ਗੁਰਦਾਸ ਜੀ ਕਰ ਰਹੇ। ਭਾਵੇਂ ਪਿੱਛੇ ਵੀ ਇੱਕ ਪੌੜੀ ਵਿੱਚ ਬੜੇ ਵਿਸਥਾਰ ਦੇ ਵਿੱਚ ਜ਼ਿਕਰ ਆਇਆ ਸੀ, ਉੱਥੇ ਵੀ ਦਾਸ ਨੇ ਬੇਨਤੀ ਕੀਤੀ ਸੀ, ਫਿਰ ਭਾਈ ਗੁਰਦਾਸ ਜੀ ਹੋਰ ਸਪਸ਼ਟ ਕਰ ਰਹੇ ਹਨ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਉਹਦੀ ਵਿਆਖਿਆ ਚ ਹੁਣ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਬਚਨ ਫੁਰਮਾਨ ਕਰਦੇ ਨੇ। ਪਾਉਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵਾਹਿਗੁਰੂ ਦਾ ਸਤਿਗੁਰਾਂ ਨੇ ਜਿਹੜਾ ਸ਼ਬਦ ਸਾਨੂੰ ਸਰਵਣ ਕਰਾਇਆ ਹੈ, ਉਹ ਗੁਰ ਸ਼ਬਦ ਦਾ ਪਾਉਣ ਰੂਪ ਹੈ, ਉਹੋ ਹੀ ਸਾਡਾ ਗੁਰੂ ਹੈ। ਭਾਵ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਪਵਨ ਗੁਰੂ ਪਾਣੀ ਪਿਤਾ, ਭਾਈ ਗੁਰਦਾਸ ਕਹਿੰਦੇ ਪਾਉਣ ਗੁਰੂ ਗੁਰ ਸ਼ਬਦ ਹੈ। ਭਾਵ ਪਾਉਣ ਦਾ ਅਰਥ ਹੈ ਹਵਾ, ਜਿਹੜਾ ਸ਼ਬਦ ਆ। ਸਾਧ ਸੰਗਤ ਹੁਣ ਦਾਸ ਜਿਵੇਂ ਵਿਚਾਰ ਕਰ ਰਿਹਾ, ਦਾਸ ਦੇ ਬੋਲ ਆਪ ਸੰਗਤਾਂ ਤੱਕ ਜਾ ਰਹੇ ਤੇ ਇਹ ਜਿਹੜੇ ਬੋਲ ਦਾਸ ਦੇ ਤੁਹਾਡੇ ਤੱਕ ਪਹੁੰਚ ਰਹੇ, ਹਵਾ ਦੁਆਰਾ ਪਹੁੰਚ ਰਹੇ, ਪਾਉਣ ਦੁਆਰਾ ਪਹੁੰਚ ਰਹੇ। ਅੱਜ ਆ ਬੜਾ ਵੱਡਾ ਸਿਸਟਮ, ਸਾਇੰਸ ਨੇ ਬੜੀ ਤਰੱਕੀ ਕਰ ਲਈ ਹੈ। ਅੱਜ ਟੈਲੀਫੋਨ ਆਪਾਂ ਕਰ ਰਹੇ ਹਾਂ, ਵਾਇਰਲੈਸ ਚੱਲ ਰਹੀਆਂ, ਅੱਜ ਜਿਤਨਾ ਕੁਛ ਵੀ ਹੈ ਨਾ, ਇਹ ਸਾਰੇ ਦਾ ਸਾਰਾ ਕੁਝ ਇੱਕ ਦੇਸ਼ ਤੋਂ ਦੂਸਰੇ ਦੇਸ਼ ਤੱਕ, ਕਿੱਥੋਂ ਕਿੱਥੋਂ ਤੱਕ ਜਿਹੜਾ ਇਨਸਾਨ ਹੈ ਅੱਜ ਗੱਲਬਾਤ ਕਈ ਸਾਧਨਾਂ ਦੇ ਨਾਲ ਕਰ ਰਿਹਾ ਆ, ਇਹ ਸਾਰੇ ਦਾ ਸਾਰਾ ਕੁਝ ਜਿਹੜਾ ਇਹ ਹਵਾ ਦੁਆਰਾ ਪਾਉਣ ਦੁਆਰਾ ਹੋ ਰਿਹਾ। ਭਾਵ ਸਾਇੰਸਦਾਨ ਕਿਤਨੀ ਵੀ ਤਰੱਕੀ ਕਰ ਜਾਣ, ਹੋਣਾ ਉਹ ਕੁਛ ਹੀ ਹੈ ਸਾਰਾ ਕੁਝ ਜੋ ਪਰਮਾਤਮਾ ਨੇ ਸਾਜਿਆ, ਉਹਦੇ ਦੁਆਰਾ ਹੀ ਸਭ ਕੁਝ ਹੋਣਾ। ਪਰਮੇਸ਼ਰ ਦੇ ਸਿਰਜੇ ਹੋਏ ਸੰਸਾਰ ਦੁਆਰਾ ਜੋ ਕੁਝ ਉਹਨੇ ਪੈਦਾ ਕੀਤਾ ਹੈ। ਇਸ ਲਈ ਕਦੇ ਤੁਹਾਨੂੰ ਸੰਸਾਰ ਜਗਤ ਦੇ ਵਿੱਚ ਗੂੰਗਾ ਗੁਰੂ ਨਹੀਂ ਮਿਲੂਗਾ। ਸਰੀਰਕ ਰੂਪ ਦੇ ਵਿੱਚ ਜਿਹੜਾ ਗੂੰਗਾ ਹੋਇਆ, ਜਿਹੜੇ ਦੇਹਧਾਰੀ ਦੀ ਗੱਲ ਕਰਦੇ ਨੇ, ਦੇਹਧਾਰੀ ਗੁਰੂ ਹੋਣਾ ਚਾਹੀਦਾ, ਸਿੱਖ ਸ਼ਬਦ ਗੁਰੂ ਦੇ ਪੁਜਾਰੀ ਹੈ। ਗੂੰਗਾ ਬੰਦਾ ਕਿਸੇ ਨੂੰ ਉਪਦੇਸ਼ ਨਹੀਂ ਦੇ ਸਕਦਾ, ਗੂੰਗਾ ਬੰਦਾ ਕਿਸੇ ਨੂੰ ਕੋਈ ਸਿੱਖਿਆ ਨਹੀਂ ਦੇ ਸਕਦਾ, ਉਹਦੇ ਕੋਲ ਲਫ਼ਜ਼ ਨਹੀਂ ਹੈ, ਬੋਲ ਨਹੀਂ ਹਨ ਉਹਦੇ ਕੋਲ। ਬੇਸ਼ੱਕ ਉਹ ਮੂੰਹ ਤੋਂ ਮਾੜਾ ਮੋਟਾ ਰੌਲਾ ਰੱਪਾ ਪਾਉਂਦਾ ਹੈ, ਪਰ ਮਾਫ਼ ਕਰਿਓ, ਉਹਦੇ ਕੋਲ ਬੋਲ ਨਹੀਂ ਹੈ, ਅੱਖਰ ਨਹੀਂ ਹੈਗੇ ਉਹਦੇ ਕੋਲ। ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਜੋਗ ਵਖਾਣ। ਇਸ ਲਈ ਸਾਧ ਸੰਗਤ ਉਹਦੇ ਕੋਲ ਅੱਖਰ ਨਹੀਂ ਹਨ, ਬੋਲ ਕੇ ਕਿਸੇ ਨੂੰ ਕੋਈ ਉਪਦੇਸ਼ ਨਹੀਂ ਦੇ ਸਕਦਾ। ਇਸ ਲਈ ਗੂੰਗਾ ਗੁਰੂ ਤੁਹਾਨੂੰ ਕਦੇ ਨਹੀਂ ਸੰਸਾਰ ਚ ਮਿਲੇਗਾ, ਦੁਨੀਆਂ ਚ। ਇਸ ਲਈ ਫਿਰ ਸਰੀਰ ਹੈ ਜਿਹੜਾ, ਦੇਹੀ ਹੈ ਜਿਹੜੀ, ਕਾਇਆ ਵਾ ਜਿਹੜੀ, ਉਹ ਗੁਰੂ ਹੋਈ ਕਿ ਜਾਂ ਜਿਹੜੇ ਉਹਦੀ ਰਸਨਾ ਤੋਂ ਮੁੱਖ ਚੋਂ ਬੋਲ ਨਿਕਲੇ, ਉਹ ਤੁਹਾਡੇ ਗੁਰੂ ਹੋਏ ਜਿਨ੍ਹਾਂ ਨੇ ਤੁਹਾਡਾ ਜੀਵਨ ਬਦਲਣਾ। ਇਸ ਲਈ ਜਿਹੜਾ ਸ਼ਬਦ ਆ ਉਹ ਪਾਉਣ ਰੂਪ ਆ, ਉਹ ਜਿਹੜੇ ਬੋਲ ਨੇ ਸਤਿਗੁਰ ਬਚਨ, ਬਚਨ ਹੈ ਸਤਿਗੁਰ, ਜਿਹੜੇ ਗੁਰੂ ਦੀ ਰਸਨਾ ਤੋਂ ਨਿਕਲੇ ਸ਼ਬਦ ਨੇ, ਅੱਜ ਸਾਰੀ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ, ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ, ਸਿੱਖਾਂ ਦੀ ਬਾਣੀ, ਭੱਟਾਂ ਦੇ ਸੋਈਏ ਆਦਿਕ, ਉਹ ਸਾਰੇ ਦੇ ਸਾਰੇ ਬੋਲ ਨੇ ਜਿਹੜੇ ਖਸਮ ਤੋਂ ਆਏ ਹੋਏ ਬੋਲ ਆ ਤੇ ਸਾਨੂੰ ਖਸਮ ਦੇ ਨਾਲ ਜੋੜਦੇ ਆ, ਉਹਦੇ ਨਾਲ ਸਾਂਝ ਪਾਉਂਦੇ ਆ। ਇਸ ਲਈ ਪੌਣ ਗੁਰੂ ਗੁਰ ਸ਼ਬਦ ਹੈ, ਇਸ ਲਈ ਪੌਣ ਨੂੰ, ਹਵਾ ਨੂੰ ਗੁਰੂ ਆਖਿਆ, ਜਿਸ ਹਵਾ ਦੁਆਰਾ ਤੁਸੀਂ ਆਪਣੇ ਬੋਲ, ਆਪਣੇ ਸ਼ਬਦ ਦੁਆਰਾ ਦੂਜਿਆਂ ਨੂੰ ਸਿੱਖਿਆ ਦਿੰਦੇ ਹੋ, ਉਪਦੇਸ਼ ਦਿੰਦੇ ਹੋ। ਪੌਣ ਗੁਰੂ ਗੁਰ ਸ਼ਬਦ ਹੈ ਉਸ ਵਾਹਿਗੁਰੂ ਦਾ, ਪਰਮਾਤਮਾ ਦਾ ਸ਼ਬਦ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੁਣਾਇਆ ਹੈ, ਉਹ ਪੌਣ ਰੂਪ ਹੈ, ਹਵਾ ਰੂਪ ਹੈ। ਇਸ ਲਈ ਉਸ ਵਾਹਿਗੁਰੂ ਦਾ ਜਿਹੜਾ ਸ਼ਬਦ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕਰਕੇ ਦਿੱਤਾ ਹੈ, ਉਸ ਵਿਚਾਰ ਤੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਪਾਵਨ ਸਲੋਕ ਵਿੱਚ ਆਖਿਆ, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਸ ਲਈ ਇਹ ਪੌਣ ਗੁਰੂ ਰੂਪ ਹੈ। ਪਾਣੀ ਪਿਤਾ ਪਵਿੱਤਰ ਕਰ ਗੁਰਮੁਖ ਪੰਥ ਨਿਵਾਣ ਚਲਾਇਆ। ਜਿਸ ਤਰ੍ਹਾਂ ਪਾਣੀ ਸੰਸਾਰ ਦਿਆਂ ਲੋਕਾਂ ਨੂੰ, ਜੀਵਾਂ ਨੂੰ ਪਵਿੱਤਰ ਕਰਦਾ ਹੈ ਤੇ ਆਪ ਨਿਵਾਣ ਵਾਲੇ ਪਾਸੇ ਨੂੰ, ਨੀਵੇਂ ਪਾਸੇ ਨੂੰ ਚੱਲਦਾ ਹੈ, ਇਸੇ ਤਰ੍ਹਾਂ ਗੁਰਮੁਖ ਜਨਾਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ ਇਹ ਜਿਹੜਾ ਗੁਰਮੁਖ ਗਾਡੀ ਰਾਹ ਪੰਥ ਤੋਰਿਆ ਹੈ। ਇਸੇ ਕਰਕੇ ਇੱਥੇ ਇਹ ਗੱਲ ਆਖੀ ਹੈ ਕਿ ਪਾਣੀ ਸਾਰਿਆਂ ਦਾ ਪਿਤਾ ਹੈ, ਜਿਹੜੀ ਸਾਡੀ ਪੈਦਾਇਸ਼ ਹੈ। ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰਿਆ ਪਾਰਾ। ਅੱਜ ਤੇ ਸਾਇੰਸ ਨੇ ਵੀ ਇਹ ਗੱਲ ਮੰਨ ਲਈ ਨਾ ਤੁਹਾਨੂੰ, ਪਰ ਗੁਰੂ ਸਾਹਿਬ ਨੇ ਸੈਂਕੜੇ ਸਾਲ ਪਹਿਲਾਂ ਇਹ ਬਚਨ ਆਖਿਆ ਹੋਇਆ, ਧਿਆਨ ਰੱਖਣਾ ਸਾਧ ਸੰਗਤ। ਮਾਂ ਕੀ ਰਕਤ, ਮਾਂ ਦੇ ਖੂਨ ਤੋਂ ਪਿਤਾ ਬਿੰਦ ਧਾਰਾ, ਬਿੰਦ ਦਾ ਅਰਥ ਹੈ ਵੀਰਜ, ਕਹਿੰਦੇ ਬਾਪ ਦੇ ਵੀਰਜ ਤੋਂ, ਕਾਮ ਤੋਂ ਇਸ ਜੀਵ ਦਾ ਸਰੀਰ ਬਣਿਆ। ਮੂਰਤ ਸੂਰਤ ਕਰਿਆ ਪਰ, ਉਹ ਜਿਹੜਾ ਕਾਮ ਆ ਬਿੰਦ ਆ, ਉਹ ਕੀ ਆ? ਪਾਣੀ ਰੂਪ ਆ। ਸੁਣਿਓ ਬੇਨਤੀ, ਇਸੇ ਤਰ੍ਹਾਂ ਜਿਹੜਾ ਬਾਹਰੀ ਰੂਪ ਦੇ ਵਿੱਚ ਪਾਣੀ ਹੈ, ਆਹ ਜਿਹੜਾ ਬਾਹਰੀ ਪਾਣੀ ਹੈ ਸੰਸਾਰ ਦੇ ਵਿੱਚ ਆਪਾਂ ਜਲ ਵਰਤਦੇ ਹਾਂ ਸਾਧ ਸੰਗਤ, ਇਹ ਜਿਹੜਾ ਇਹ ਸਾਰਿਆਂ ਨੂੰ ਜੀਵਨ ਦਿੰਦਾ। ਪਿਤਾ ਪਾਣੀ ਜਗਤ ਕਾ ਫਿਰ ਪਾਣੀ ਸਭ ਖਾਏ, ਪਾਣੀ ਦੂਸਰਿਆਂ ਨੂੰ ਜੀਵਨ ਵੀ ਦਿੰਦਾ। ਮੇਰੇ ਕਹਿਣ ਦਾ ਭਾਵ ਵੱਖ ਵੱਖ ਪੱਖ ਲੈ ਕੇ ਦਾਸ ਬੇਨਤੀ ਕਰ ਰਿਹਾ, ਵੱਖ ਵੱਖ ਦਲੀਲਾਂ ਦੇ ਕੇ, ਤਾਂ ਕਿ ਸਾਨੂੰ ਚੰਗੀ ਤਰ੍ਹਾਂ ਬਾਤ ਸਮਝ ਪੈ ਜੇ ਬਾਣੀ ਕਹਿ ਕੀ ਰਹੀ ਹੈ, ਭਾਈ ਗੁਰਦਾਸ ਜੀ ਕੀ ਉਚਾਰਨ ਕਰ ਰਹੇ, ਕਿਉਂ ਸਾਡਾ ਪਿਤਾ ਪਾਣੀ ਆਖਿਆ। ਪਿਤਾ ਪਾਣੀ ਜਗਤ ਕਾ ਫਿਰ ਪਾਣੀ ਸਭ ਖਾਏ, ਇਹ ਸਾਰਿਆਂ ਦਾ ਜੀਵਨ ਆਧਾਰ ਹੈ, ਨਹੀਂ ਜਿਉਂਦੇ ਰਹਿ ਸਕਦੇ, ਆਹ ਜਿਹੜਾ ਸਰੀਰਕ ਜੀਵਨ ਹੈ ਸਾਡਾ। ਇਸ ਲਈ ਇਹ ਸਾਰਿਆਂ ਨੂੰ ਪਵਿੱਤਰ ਵੀ ਕਰਦਾ, ਭਾਈ ਗੁਰਦਾਸ ਜੀ ਕਹਿੰਦੇ ਪਾਣੀ ਪਿਤਾ ਪਵਿੱਤਰ ਕਰ, ਇਹ ਸਾਰਿਆਂ ਨੂੰ ਪਵਿੱਤਰ ਕਰਦਾ, ਨਿਰਮਲ ਕਰਦਾ, ਸਾਰਿਆਂ ਦੀ ਮੈਲ ਧੋਂਦਾ, ਸਾਰਿਆਂ ਨੂੰ ਠੰਡਕ ਸ਼ਾਂਤੀ ਦਿੰਦਾ। ਗੁਰਮੁਖ ਪੰਥ ਨਿਵਾਣ ਚਲਾਇਆ, ਗੁਰਮੁਖ ਜਨ ਜਿਹੜੇ ਪੰਥ ਰਸਤੇ ਤੇ ਚੱਲਦੇ ਨੇ, ਇਸ ਪਾਣੀ ਦੀ ਤਰ੍ਹਾਂ ਨਿਵਾਣ ਵੱਲ ਨੂੰ, ਨੀਵੇਂ ਪਾਸੇ ਨੂੰ ਜਿਵੇਂ ਪਾਣੀ ਚੱਲਦਾ, ਗੁਰਮੁਖ ਜਨ ਮਨ ਨੀਵਾਂ ਰੱਖਦੇ ਆ, ਨਿਮਰਤਾ ਗਰੀਬੀ ਵਾਲਾ ਸੁਭਾਅ ਰੱਖਦੇ ਹਨ। ਇਸ ਕਰਕੇ ਪਾਣੀ ਨੂੰ ਪਿਤਾ ਨਾਲ ਤਸ਼ਬੀਹ ਦੇ ਕੇ ਉਹਦੀ ਤੁਲਨਾ ਕਰ ਰਹੇ ਨੇ। ਧਰਤੀ ਮਾਤ ਮਹੱਤ ਕਰ ਓਤ ਪੋਤ ਸੰਜੋਗ ਬਣਾਇਆ। ਮਾਤਾ ਧਰਤ ਮਹੱਤ, ਕਹਿਣ ਲੱਗੇ ਭਾਈ ਗੁਰਦਾਸ, ਧਰਤੀ ਮਾਤ ਮਹੱਤ ਕਰ, ਜਿਹੜੀ ਧਰਤੀ ਆ ਉਹ ਵੱਡੀ ਮਾਤਾ ਆ। ਓਤ ਪੋਤ ਸੰਜੋਗ ਬਣਾਇਆ, ਓਤ ਪੋਤ ਤਾਣੇ ਤੇ ਪੇਟੇ ਦਾ ਸੰਜੋਗ ਪਰਮਾਤਮਾ ਨੇ ਸੰਸਾਰ ਜਗਤ ਵਿੱਚ ਬਣਾਇਆ ਹੋਇਆ। ਜਿਵੇਂ ਕੋਈ ਕੱਪੜਾ ਆਪਾਂ ਬੁਣਦੇ ਹਾਂ, ਉਹਦਾ ਤਾਣਾ ਤੇ ਪੇਟਾ ਦੋ ਪਾਸੇ ਧਾਗੇ ਪੈਂਦੇ ਨੇ, ਫਿਰ ਉਹ ਕੱਪੜਾ ਬਣਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿਹੜੀ ਧਰਤੀ ਹੈ ਇਹ ਸਾਡੀ ਮਾਤਾ ਹੈ, ਮਾਤਾ ਧਰਤ ਮਹੱਤ। ਕਹਿਣ ਲੱਗੇ ਪਰਮਾਤਮਾ ਨੇ ਇਹ ਜਿਹੜਾ ਸੰਜੋਗ ਹੈ ਇਹ ਸੰਸਾਰ ਜਗਤ ਦੇ ਵਿੱਚ ਬਣਾਇਆ ਹੈ। ਜਿਵੇਂ ਮਾਂ ਬੱਚੇ ਨੂੰ ਪਾਲਦੀ ਹੈ, ਆਪਣੀ ਗੋਦੀ ਵਿੱਚ ਰੱਖਦੀ ਹੈ, ਖਾਣ ਪੀਣ ਨੂੰ ਦਿੰਦੀ, ਬੱਚੇ ਨੂੰ ਪਹਿਨਣ ਵਾਸਤੇ ਦਿੰਦੀ, ਮਾਂ ਪਾਲਦੀ ਹੈ, ਗੋਦੀ ਚ ਖਡਾਉਂਦੀ ਵੀ। ਸਤ ਸਿੰਘ ਧੁਣ ਕੀ ਹੈ, ਇਹ ਧਰਤੀ ਦੇ ਉੱਤੇ ਆਪਾਂ ਸਾਰੇ ਖੇਡ ਰਹੇ, ਧਰਤੀ ਨੇ ਸਾਰਿਆਂ ਨੂੰ ਥਾਂ ਦਿੱਤੀ ਹੈ। ਤੇ ਜਿਹੜੀ ਮਾਂ ਵਾ ਨਾ, ਇੱਕ ਗੱਲ ਹੋਰ ਚੇਤੇ ਰੱਖਿਓ, ਮਾਂ ਜਿਹੜੀ ਉਹ ਬੱਚੇ ਦੇ ਗੁਣ ਉਗਣ ਚੇਤੇ ਨਹੀਂ ਰੱਖਦੀ। ਜਦੋਂ ਪਰਮਾਤਮਾ ਨੂੰ ਕਿਹਾ ਮੇਰੇ ਗੁਨਾਹ ਬਖਸ਼ ਦੇ, ਭਗਤ ਕਬੀਰ ਸਾਹਿਬ ਨੇ ਰੱਬ ਨੂੰ ਮਾਂ ਕਹਿ ਕੇ ਬੁਲਾਇਆ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਹ ਮਈਆ ਹੋ ਬਾਰਕ ਤੇਰਾ, ਕਾਹੇ ਨਾ ਕੰਡਸ ਅਵਗੁਣ ਮੇਰਾ। ਇਸੇ ਤਰ੍ਹਾਂ ਧਰਤੀ ਸਾਰਿਆਂ ਨੂੰ ਥਾਂ ਵੀ ਦਿੰਦੀ ਹੈ, ਆਪਣੀ ਗੋਦੀ ਚ ਵੀ ਧਰਤੀ ਨੇ ਰੱਖਿਆ ਹੈ। ਧਰਤੀ ਦੇ ਉੱਤੇ ਕੋਈ ਟੋਆ ਪੁੱਟੇ, ਖੂਹ ਪੁੱਟੇ, ਭਾਵੇਂ ਕੋਈ ਧਰਤੀ ਦੇ ਉੱਤੇ ਚੰਦਨ ਦਾ ਲੇਪ ਕਰੇ ਤੇ ਪੋਚੇ ਫੇਰੇ, ਧਰਤੀ ਨਾ ਕਿਸੇ ਨੂੰ ਸ਼ਾਬਾਸ਼ ਦਿੰਦੀ ਹੈ, ਨਾ ਕਿਸੇ ਦਾ ਵਿਰੋਧ ਕਰਦੀ। ਮਾਂ ਦੀ ਤਰ੍ਹਾਂ ਸੁਭਾਅ, ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਬਸਦਾ ਕੋਊ ਖੁਦ ਹੈ ਕੋਊ ਚੰਦਨ ਲੇਪ। ਧਰਤੀ ਦੇ ਉੱਤੇ ਕੋਈ ਚੰਦਨ ਦਾ ਲੇਪ ਕਰ ਰਿਹਾ, ਕੋਈ ਧਰਤੀ ਤੇ ਟੋਵੇ ਪੁੱਟਦਾ ਖੋਦਦਾ ਵਾ, ਧਰਤੀ ਕਿਸੇ ਦਾ ਕੋਈ ਗਿਲਾ ਸ਼ਿਕਵਾ ਨਹੀਂ ਕਰਦੀ। ਬ੍ਰਹਮ ਗਿਆਨੀ ਦਾ ਵੀ ਸੁਭਾਅ ਇਹੋ ਹੀ ਹੈ, ਭਾਵੇਂ ਕੋਈ ਚੰਗਾ ਆਖੇ ਭਾਵੇਂ ਮਾੜਾ, ਧਰਤੀ ਵਾਲਾ ਸੁਭਾਅ ਹੈ ਉਹਦਾ। ਇਸ ਲਈ ਜਿਹੜੀ ਧਰਤੀ ਹੈ ਉਹ ਸਾਰਿਆਂ ਨੂੰ ਥਾਂ ਵੀ ਦਿੰਦੀ ਹੈ, ਔਰ ਸਾਧ ਸੰਗਤ ਇਹ ਮਾਂ ਦੀ ਤਰ੍ਹਾਂ ਖਾਣ ਪੀਣ ਨੂੰ ਵੀ ਦਿੰਦੀ। ਜੋ ਕੁਝ ਅਸੀਂ ਖਾਂਦੇ ਪੀਂਦੇ ਪਹਿਨਦੇ ਹਾਂ ਸਾਧ ਸੰਗਤ, ਇਹ ਸਾਰਾ ਕੁਝ ਧਰਤੀ ਵਿੱਚੋਂ ਪੈਦਾ ਹੁੰਦਾ। ਇਸ ਲਈ ਧਰਤੀ ਨੂੰ ਮਾਤਾ ਆਖਿਆ ਹੈ। ਦਾਈ ਦਾਇਆ ਰਾਤ ਦੇਹੋਂ ਬਾਲ ਸੁਭਾਏ ਜਗਤ ਰਖਲਾਇਆ। ਦਾਈ ਦਾਇਆ ਕਹਿਣ ਲੱਗੇ, ਦਾਈ ਜਿਹੜੀ ਬੱਚਿਆਂ ਨੂੰ ਖਡਾਉਣ ਵਾਲੀ ਹੈ, ਖਡਾਵੀ। ਦਾਇਆ ਦਾਈ ਦਾ ਪੁਲਿੰਗ ਹੈ, ਇਸਤਰੀ ਲਿੰਗ ਤੇ ਪੁਲਿੰਗ। ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜਾ ਰਾਤ ਤੇ ਦਿਨ ਆ, ਇਹ ਦਾਈ ਦਾਇਆ ਸਾਨੂੰ ਖਡਾਉਂਦੇ ਆ। ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ। ਕਹਿੰਦੇ ਜਿਹੜੇ ਦਿਨ ਆ ਇਹ ਦਾਇਆ ਆ, ਜਿਹੜੀ ਰਾਤ ਆ ਇਹ ਦਾਈ ਆ। ਇਹ ਜਿਹੜੇ ਸਾਨੂੰ ਖਡਾਉਂਦੇ ਆ, ਭਾਵ ਦਿਨ ਵੇਲੇ ਬੰਦਾ ਦੌੜਿਆ ਭੱਜਿਆ ਫਿਰਦਾ, ਕੰਮ ਕਾਰ ਕਰਦਾ ਆ, ਰਾਤ ਪੈਂਦੀ ਹੈ ਫਿਰ ਆ ਕੇ ਥੋੜਾ ਆਰਾਮ ਕਰਦਾ, ਸ਼ਾਂਤੀ ਨਾਲ ਟਿਕਦਾ ਆ, ਸੌਂਦਾ ਆ, ਜਿਵੇਂ ਦਾਈ ਖਡਾਉਂਦੀ ਹੈ ਤੇ ਗੋਦੀ ਵਿੱਚ ਆਰਾਮ ਵੀ ਕਰਾਉਂਦੀ ਹੈ, ਬੱਚੇ ਨੂੰ ਸਵਾਲਦੀ ਵੀ ਹੈ, ਖਡਾਉਂਦੀ ਵੀ ਹੈ, ਭਜਾਉਂਦੀ ਦੜਾਉਂਦੀ ਵੀ ਹੈ ਇੱਧਰ ਉੱਧਰ। ਇਸ ਲਈ ਇਹ ਜਿਹੜੇ ਦਿਨ ਤੇ ਰਾਤ ਆ, ਭਾਈ ਗੁਰਦਾਸ ਜੀ ਕਹਿੰਦੇ ਇਹ ਦਾਈ ਤੇ ਦਾਇਆ ਹੈ। ਇਹ ਜਗਤ ਜਿਹੜਾ ਦਿਸ ਰਿਹਾ ਸੰਸਾਰ, ਇਹਦੇ ਵਿੱਚ ਸਾਨੂੰ ਖਡਾਉਂਦੇ ਆ, ਸਵਾਉਂਦੇ ਆ, ਸੰਸਾਰ ਦੀਆਂ ਖੇਡਾਂ ਵਿੱਚ ਪਰਚਾਉਂਦੇ ਆ। ਇਸ ਕਰਕੇ ਇਹਨਾਂ ਨੂੰ ਦਾਈ ਤੇ ਦਾਇਆ ਆਖਿਆ ਹੈ। ਗੁਰਮੁਖ ਜਨਮ ਸਕਾਰਥ ਸਾਧ ਸੰਗਤ ਵਸ ਆਪ ਗਵਾਇਆ। ਗੁਰਮੁਖ ਜਨਾਂ ਦਾ ਜਨਮ ਸਕਾਰਥ ਹੈ। ਸਕਾਰਥ ਦਾ ਅਰਥ ਹੁੰਦਾ ਸਫਲ। ਗੁਰਮੁਖ ਜਨਾਂ ਦਾ ਜਨਮ ਸਫਲ ਹੈ ਕਿਉਂਕਿ ਸਾਧ ਸੰਗਤ ਵਸ ਆਪ ਗਵਾਇਆ। ਉਹਨਾਂ ਨੇ ਸਾਧ ਸੰਗਤ ਵਿੱਚ ਨਿਵਾਸ ਕਰਕੇ ਆਪਣਾ ਦੇਹ ਅਭਿਮਾਨ ਹਉਮੈ ਹੰਕਾਰ ਆਦਿਕ ਨੂੰ ਮੁਕਾ ਦਿੱਤਾ ਆ। ਉਹ ਮਾਲਕ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ ਨੇ, ਜਿਨ੍ਹਾਂ ਦਾ ਆਪਾ ਗੁਆਚ ਗਿਆ ਹੈ। ਜੰਮਣ ਮਰਨੋਂ ਬਾਹਰੇ ਜੀਵਨ ਮੁਕਤ ਜੁਗਤ ਵਰਤਾਇਆ। ਉਹ ਫਿਰ ਗੁਰਸਿੱਖ ਗੁਰਮੁਖ ਜਨ ਜਨਮ ਮਰਨ ਤੋਂ ਬਾਹਰੇ ਰਹੇ, ਭਾਵ ਉਹਨਾਂ ਦਾ ਜੰਮਣਾ ਮਰਨਾ ਮੁੱਕ ਗਿਆ, ਜੀਵਨ ਮੁਕਤ ਜੁਗਤ ਵਰਤਾਇਆ। ਐਸੀ ਜੁਗਤ ਉਹਨਾਂ ਦੇ ਪਾਸ ਆ ਕਿ ਸਾਧ ਸੰਗਤ ਜਿਸ ਵਿੱਚ ਉਹ ਵਰਤ ਰਹੇ ਉਹ ਜੀਵਨ ਮੁਕਤ ਹੋ ਗਏ। ਇੱਕ ਤਾਂ ਮਰਨ ਤੋਂ ਬਾਅਦ ਕਿਸੇ ਨੂੰ ਮੁਕਤੀ ਮਿਲੇ, ਕਹਿੰਦੇ ਉਹਨਾਂ ਨੂੰ ਜੀਂਦੇ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਵਿਸ਼ਿਆਂ ਵਿਕਾਰਾਂ ਤੋਂ ਮੁਕਤੀ ਮਿਲ ਗਈ ਹੈ। ਅਸਲ ਮੁਕਤੀ ਇਹ ਹੀ ਆ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ। ਇਸ ਲਈ ਉਹ ਜੀਵਨ ਮੁਕਤ ਜਿਉਂਦੇ ਜੀ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਵੱਲੋਂ ਮੁਕਤ ਹੋ ਗਏ। ਜਿਹੜਾ ਇਸ ਸੰਸਾਰ ਜਗਤ ਵਿੱਚ ਪਾਪਾਂ ਵਿਕਾਰਾਂ ਵੱਲੋਂ ਮੁਕਤ ਹੋਇਆ, ਸੱਚ ਜਾਣਿਓ ਉਹ ਹੀ ਮਰਨ ਤੋਂ ਬਾਅਦ ਮੁਕਤ ਹੈ, ਉਹਦਾ ਹੀ ਜੰਮਣਾ ਮਰਨਾ ਮੁਕਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੀ ਕਿਤੇ ਪਰਲੋਕ ਦੀ ਗੱਲ ਆਈ, ਉੱਥੇ ਪਹਿਲਾਂ ਲੋਕ ਦੀ ਗੱਲ ਆਈ ਹੈ। ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਜਿਨ੍ਹਾਂ ਦਾ ਆਹ ਲੋਕ ਸਫਲ ਹੈ ਉਹਨਾਂ ਦਾ ਹੀ ਪਰਲੋਕ ਸਫਲ ਹੈ। ਈਹਾਂ ਖਾਟ ਚਲੋ ਹਰ ਲਾਹਾ ਆਗੈ ਵਸਨ ਸੁਹੇਲਾ। ਅੱਗੇ ਉਹਨਾਂ ਲੋਕਾਂ ਨੇ ਹੀ ਸੁੱਖ ਪ੍ਰਾਪਤ ਕੀਤਾ ਜਿਨ੍ਹਾਂ ਨੇ ਈਹਾਂ ਖਾਟ ਚਲੋ ਹਰ ਲਾਹਾ, ਇਸ ਸੰਸਾਰ ਵਿੱਚ ਜਿਨ੍ਹਾਂ ਨੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ। ਇਸ ਲਈ ਗੁਰਮੁਖ ਜਨ ਜੰਮਣ ਮਰਨ ਤੋਂ ਵੀ ਬਾਹਰੇ, ਉਹ ਜਿਉਂਦੇ ਜੀ ਵਿਕਾਰਾਂ ਤੋਂ ਵੀ ਮੁਕਤ ਹੋ ਕੇ ਜੀਵਨ ਮੁਕਤ ਹੋ ਗਏ ਹਨ। ਗੁਰਮਤ ਮਾਤਾ ਮਤ ਹੈ ਪਿਤਾ ਸੰਤੋਖ ਮੋਖ ਪਦ ਪਾਇਆ। ਗੁਰਮੁਖ ਜਨਾਂ ਦੀ, ਐਸੇ ਗੁਰਸਿੱਖ ਪਿਆਰਿਆਂ ਦੀ ਮਾਤਾ ਗੁਰੂ ਸਿੱਖਿਆ ਹੈ। ਗੁਰਮਤ ਮਾਤਾ ਮਤ ਹੈ, ਗੁਰੂ ਦੀ ਸਿੱਖਿਆ ਤੇ ਚੱਲ ਕੇ ਉਹਨਾਂ ਦੀ ਮਾਤਾ ਕੌਣ ਆ? ਚੰਗੀ ਮਾਤਾ। ਉਹਨਾਂ ਦਾ ਪਿਤਾ ਕੌਣ ਹੈ? ਸੰਤੋਖ। ਹੁਣ ਧਿਆਨ ਨਾਲ ਸੁਣਿਓ, ਕਹਿਣ ਲੱਗੇ ਗੁਰਮਤ ਮਾਤਾ ਮਤ ਹੈ, ਗੁਰਮਤ ਦੇ ਰਸਤੇ ਤੇ ਚੱਲਣ ਵਾਲਿਆਂ ਦੀ ਮਾਤਾ ਮਤ ਹੈ, ਪਿਤਾ ਸੰਤੋਖ ਮੋਖ ਪਦ ਪਾਇਆ। ਸੰਤੋਖ ਨੂੰ ਆਪਣਾ ਪਿਤਾ ਬਣਾ ਕੇ ਉਹਨਾਂ ਨੇ ਮੁਕਤੀ ਦਾ ਦਰਜਾ ਪ੍ਰਾਪਤ ਕਰ ਲਿਆ। ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸ਼ੇਖ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਵਿੱਚ ਫਰਮਾਨ ਕਰਦੇ ਨੇ। ਵੇਖੋ ਭਾਈ ਗੁਰਦਾਸ ਜੀ ਜਿਹੜੇ ਉਹ ਬਾਣੀ ਦੀ ਵਿਆਖਿਆ ਕਿਹੜੇ ਢੰਗ ਨਾਲ ਕਰ ਰਹੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ, ਤੇ ਭਾਈ ਗੁਰਦਾਸ ਜੀ ਕੀ ਕਹਿੰਦੇ? ਕਹਿੰਦੇ ਗੁਰਮਤ ਮਾਤਾ ਮਤ ਹੈ ਪਿਤਾ ਸੰਤੋਖ ਮੋਖ ਪਦ ਪਾਇਆ। ਜਿਨ੍ਹਾਂ ਨੇ ਜੀਵਨ ਬਣਾ ਲਿਆ ਉਹਨਾਂ ਨੇ ਮੁਕਤੀ ਦਾ ਦਰਜਾ ਪ੍ਰਾਪਤ ਕਰ ਲਿਆ। ਉਸ ਤੋਂ ਅੱਗੇ ਧੀਰਜ ਧਰਮ ਭਰਾਵ ਦੋਏ ਜਾਪ ਤਪ ਜਾਤ ਸਤ ਪੁੱਤ ਜਣਾਇਆ। ਕਹਿੰਦੇ ਧੀਰਜ ਅਤੇ ਧਰਮ ਇਹ ਦੋਵੇਂ ਭਰਾ ਹਨ, ਮਤ ਬਣ ਗਈ ਮਾਂ, ਸੰਤੋਖ ਬਣ ਗਿਆ ਪਿਤਾ, ਕਹਿੰਦੇ ਧੀਰਜ ਐ ਧੀਰਜ ਟਕਾ ਰੱਖਣਾ ਸ਼ਾਂਤ ਸੁਭਾਅ, ਕਿਸੇ ਨੇ ਕੋਈ ਬੁਰਾ ਬੋਲ ਬੋਲ ਵੀ ਦਿੱਤਾ ਤੇਰੇ ਮੱਥੇ ਤਿਉੜੀ ਨਾ ਪਵੇ ਤੇ ਤੈਨੂੰ ਗੁੱਸਾ ਨਾ ਆਵੇ, ਧੀਰਜ ਰੱਖੇ ਸਹਿਨਸ਼ੀਲਤਾ। ਕਹਿੰਦੇ ਧੀਰਜ ਅਤੇ ਧਰਮ ਧਰਮੀ ਹੋ ਜਾਣਾ। ਕਹਿਣ ਲੱਗੇ ਇਹ ਦੋ ਭਰਾ ਨੇ। ਅਗਲੀ ਗੱਲ ਸੁਣਿਓ ਹੁਣ, ਜਪ ਤਪ ਜਤ ਸਤ ਪੁੱਤ ਜਣਾਇਆ। ਕਹਿੰਦੇ ਜਪ ਤਪ ਜਤ ਸਤ ਆਦਿਕ ਜਿਹੜੇ ਗੁਣ ਆ ਇਹ ਫਿਰ ਅੱਗਿਓਂ ਪੁੱਤਰ ਆ, ਇਹਨਾਂ ਨੂੰ ਪੁੱਤ ਬਣਾ ਲਓ। ਜਪ ਤਪ ਕਾ ਬੰਧ ਬੇੜਲਾ ਜਿਤ ਲੰਘਿਆ ਵਹੇਲਾ, ਅਤੇ ਨਾਮ ਸਿਮਰਨ ਭਜਨ ਬੰਦਗੀ ਵਿੱਚ ਜੁੜ ਕੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ। ਇਹੋ ਜਿਹਾ ਜਾਤ ਹੋਵੇ ਤੇਰੇ ਕੋਲ ਤੇ ਸਤ ਦੇ ਰਸਤੇ ਦੇ ਉੱਤੇ ਚੱਲੇ, ਇਹੋ ਜਿਹੇ ਜਾਪ ਤਾਪ ਤੇ ਜਾਤ ਸਤ ਇਹ ਪੁੱਤ ਜਣਾਇਆ। ਕਹਿਣ ਲੱਗੇ ਪੁੱਤਰ ਦੱਸੇ ਜਾਂਦੇ ਹਨ, ਇਹ ਪਰਿਵਾਰ ਆ ਤੇਰਾ ਸਾਰਾ, ਜਿਵੇਂ ਮਾਤਾ ਦੀ ਵੀ ਗੱਲ ਆਈ, ਪਿਤਾ ਦੀ ਵੀ ਗੱਲ ਆਈ, ਭਰਾਵਾਂ ਦੀ ਵੀ ਆਈ, ਇਹ ਹੁਣ ਪੁੱਤਾਂ ਦੀ ਗੱਲ ਆਈ, ਇਹ ਹੁਣ ਤੇਰਾ ਪਰਿਵਾਰ ਆ ਸਾਰਾ। ਗੁਰ ਚੇਲਾ ਚੇਲਾ ਗੁਰੂ ਪੁਰਖੋਂ ਪੁਰਖ ਚਲਤ ਵਰਤਾਇਆ, ਗੁਰੂ ਚੇਲਾ ਤੇ ਚੇਲਾ ਗੁਰੂ, ਪੂਰਨ ਪੁਰਖ ਦਾ ਇਹ ਕੌਤਕ ਗੁਰੂ ਨੇ ਸੰਸਾਰ ਜਗਤ ਵਿੱਚ ਵਰਤਾਇਆ। ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਕਦੇ ਚੇਲੇ ਭਾਈ ਲੈਣ, ਸਿੰਘਾਸਨ ਤੇ ਬਿਠਾ ਕੇ ਗੁਰਤਾ ਗੱਦੀ ਦੇ ਦਿੱਤੀ, ਪਰਿਕਰਮਾ ਕੀਤੀ। ਅੱਜ ਤੱਕ ਧੰਨ ਗੁਰੂ ਨਾਨਕ ਦੇਵ ਸਾਹਿਬ ਨੂੰ ਹੀ ਸਾਰਾ ਸੰਸਾਰ ਨਮਸਕਾਰਾਂ ਕਰਦਾ ਸੀ। ਪਹਿਲਾ ਦਿਨ ਦੁਨੀਆਂ ਨੇ ਵੇਖਿਆ, ਪਹਿਲੀ ਵਾਰੀ ਦੁਨੀਆਂ ਨੇ ਵੇਖਿਆ ਇੱਕ ਦੀਨ ਦੁਨੀ ਦਾ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸ਼ਹਿਨਸ਼ਾਹ ਆਪਣੇ ਚੇਲੇ ਦੇ ਅੱਗੇ ਸਿਰ ਰੱਖ ਕੇ ਨਮਸਕਾਰ ਕਰਦਾ। ਗੁਰੂ ਚੇਲਾ ਹੋ ਗਿਆ ਤੇ ਚੇਲਾ ਗੁਰੂ ਹੋ ਗਿਆ। ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੈਸੀ ਵਡਿਆਈ ਹੈ ਗੁਰੂ ਨਾਨਕ ਦੇਵ ਪਾਤਸ਼ਾਹ। ਅੱਜ ਤੱਕ ਭਾਈ ਲਹਿਣਾ ਨਮਸਕਾਰਾਂ ਕਰਦੇ ਰਹੇ ਅਤੇ ਗੁਰੂ ਨਾਨਕ ਤਖ਼ਤ ਤੇ ਬਿਰਾਜਮਾਨ, ਅੱਜ ਭਾਈ ਲਹਿਣਾ ਗੁਰੂ ਅੰਗਦ ਬਣ ਕੇ ਤਖ਼ਤ ਤੇ ਬਿਰਾਜਮਾਨ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨਮਸਕਾਰ ਕਰਦੇ ਤੇ ਸੰਗਤ ਵਿੱਚ ਥੱਲੇ ਨੀਵੀਂ ਜਗ੍ਹਾ ਦੇ ਉੱਤੇ ਬੈਠਦੇ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਚੇਲਾ ਹੋ ਗਿਆ ਤੇ ਚੇਲਾ ਗੁਰੂ ਹੋ ਗਿਆ। ਭਾਵ ਦਸਾਂ ਜਾਮਿਆਂ ਚ ਇੱਦਾਂ ਹੀ ਜਦੋਂ ਗੁਰਤਾ ਗੱਦੀ ਦਿੰਦੇ ਰਹੇ। ਗੁਰ ਚੇਲਾ ਚੇਲਾ ਗੁਰੂ ਪੁਰਖੋਂ ਪੁਰਖ ਚਲਤ ਵਰਤਾਇਆ, ਇਹ ਗੁਰੂ ਪੁਰਖ ਨੇ ਐਸਾ ਚਲਤ ਐਸਾ ਕੌਤਕ ਸੰਸਾਰ ਜਗਤ ਵਿੱਚ ਵਰਤਾਇਆ। ਗੁਰੂ ਚੇਲਾ ਤੇ ਚੇਲਾ ਗੁਰੂ ਹੋ ਗਿਆ। ਦਸਵੇਂ ਜਾਮੇ ਚ ਪਹਿਲਾਂ ਆਪ ਪੰਜਾਂ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਗੁਰੂ ਦੇ ਰੂਪ ਚ ਤੇ ਉਹਨਾਂ ਨੂੰ ਚੇਲੇ ਬਣਾ ਲਿਆ। ਜਦੋਂ ਚੇਲੇ ਤਿਆਰ ਬਰ ਤਿਆਰ ਹੋ ਗਏ ਪੰਜੇ ਪਿਆਰੇ, ਫਿਰ ਧਰਤੀ ਦੇ ਉੱਤੇ ਗੋਡੇ ਟੇਕ ਕੇ ਕਹਿਣ ਲੱਗਾ ਹੁਣ ਮੈਨੂੰ ਵੀ ਖੰਡੇ ਬਾਟੇ ਦੀ ਪੌਲ ਸਿਖਾਓ। ਤੇ ਜਦੋਂ ਪੰਜ ਪਿਆਰੇ, ਭਾਈ ਸਾਹਿਬ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਕਲਗੀਧਰ ਪਾਤਸ਼ਾਹ ਨੇ ਗੋਡੇ ਟੇਕੇ ਆ, ਹੱਥ ਤੇ ਹੱਥ ਰੱਖਿਆ ਤੇ ਜਦੋਂ ਪੰਜ ਖੰਡੇ ਬਾਟੇ ਦੀ ਪੌਲ ਬਖਸ਼ਦੇ ਆ, ਫਿਰ ਗੁਰੂ ਚੇਲਾ ਤੇ ਚੇਲਾ ਗੁਰੂ ਹੋ ਨਿਬੜਿਆ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਭਾਈ ਗੁਰਦਾਸ ਜੀ ਕੀ ਕਹਿ ਰਹੇ, ਗੁਰ ਚੇਲਾ ਚੇਲਾ ਗੁਰੂ ਪੁਰਖੋਂ ਪੁਰਖ ਚਲਤ ਵਰਤਾਇਆ, ਇਹ ਗੁਰੂ ਨੇ ਐਸੀ ਖੇਡ ਵਰਤਾਈ ਹੈ। ਗੁਰਮੁਖ ਸੁਖ ਫਲ ਅਲੱਖ ਲਖਾਇਆ, ਕਹਿੰਦੇ ਗੁਰਮੁਖਾਂ ਨੇ ਐਸਾ ਸੁਖ ਫਲ ਚੱਖਿਆ, ਐਸਾ ਆਤਮਿਕ ਸੁਖ ਦਾ ਆਤਮਿਕ ਆਨੰਦ ਦਾ ਫਲ ਚੱਖਿਆ, ਅਲੱਖ ਲਖਾਇਆ, ਜਿਹੜਾ ਪਰਮਾਤਮਾ ਅਲੱਖ ਆ, ਲਖਿਆ ਨਹੀਂ ਜਾ ਸਕਦਾ, ਉਸ ਪਰਮੇਸ਼ਰ ਨੂੰ ਲਖਿਆ, ਉਹਨੂੰ ਜਾਣਿਆ, ਉਹਦੇ ਨਾਲ ਸਾਂਝ ਪਾਈ ਤੇ ਆਪ ਹੀ ਨਹੀਂ ਕੱਲੀ ਸਾਂਝ ਪਾਈ, ਹੋਰਨਾਂ ਨੂੰ ਵੀ ਲਖਾਇਆ, ਦੂਸਰਿਆਂ ਨੂੰ ਵੀ ਪਰਮੇਸ਼ਰ ਦੇ ਚਰਨਾਂ ਨਾਲ ਜੋੜਨਾ ਕੀਤਾ, ਭਾਵ ਦੂਸਰਿਆਂ ਨੂੰ ਵੀ ਸੰਸਾਰ ਜਗਤ ਦੇ ਵਿੱਚ ਆਪ ਜਪੋ ਅਵਰਾ ਨਾਮ ਜਪਾਓ ਦੇ ਰਸਤੇ ਤੇ ਚੱਲ ਕੇ ਉਹਨਾਂ ਨੂੰ ਵੀ ਪ੍ਰਭੂ ਚਰਨਾਂ ਵਿੱਚ ਲੀਨ ਕੀਤਾ। ਆਇਆ ਨਾ ਬਚਨ, ਕੋਈ ਉਹ ਸਲੋਕ ਜਪਜੀ ਸਾਹਿਬ ਦੀ ਬਾਣੀ ਦਾ ਸੁਰਤ ਉੱਥੇ ਰੱਖਣੀ, ਜਿਵੇਂ ਸ਼ੁਰੂ ਚ ਦਾਸ ਨੇ ਬੇਨਤੀ ਕੀਤੀ ਪਵਨ ਗੁਰੂ ਪਾਣੀ ਪਿਤਾ, ਅਖੀਰਲੀਆਂ ਤੁਕਾਂ ਚ ਕੀ ਆਖਿਆ, ਜਿੰਨੀ ਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਆਪ ਹੀ ਨਹੀਂ ਤਰੇ, ਕਈਆਂ ਹੋਰਨਾਂ ਨੂੰ ਵੀ ਉਹਨਾਂ ਨੇ ਭਾਵ ਸਾਗਰ ਤੋਂ ਪਾਰ ਕਰ ਲਿਆ।